एक ओंकार सतनाम करता पुरुष निर्भो निर्वैर अकाल मूरत अजौनी सैभं गुरुप्रसाद हे प्राणनाथ गोविंद कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नाम के राम दामोदर माधवे गुरु रूप साध संग जीओ फतेह कबूल करने वाहिगुरु जी का खालसा वाहिगुरु जी की फतेह। खत्रिया ता धर्म छोड़िया मलेच्छ भाख्या गई शिष्ट सब एक वर्ण होई धर्म की गत रे। महाराज कहने सारी सृष्टि एक वर्ण दे चा गई है, एक कोई वर्ण है धर्म की गत रही, धर्म दा चलना रह गए, धर्म नहीं चल रहे। गति कहने चलन कितनी गति चल रही सी गड्डी, गति चल रहा स्पीड, धर्म दी गत रह गई है, धर्म दा चलना रह गए, धर्म की गत रही। गुरु नानक देव जी महाराज दे बोल, मनुख चल रहे है, मनुख नाल समाज चल रहे है, परिवार चल रहे है, मनुख चल रहे है, कारोबार चल रहे है, धंधा चल रहे है, मनुख चल रहे है, एदे नाल राजनीति भी चल रही है, पर मनुख चल रहे है, एदे नाल धर्म नहीं चल रहे, धर्म नहीं चल रहे। जो चल रहे है राजनीति, जो चल रहे है समाज, जो चल रहे है कारोबार धंधा, धर्म नहीं चल रहे, धर्म की गत रही। ये धन गुरु नानक देव जी महाराज दे बोल। पूछिए बाबा जी धर्म मनुख नाल क्यों नहीं चल रहे, ऐसी की अड़चन है? महाराज कहते ने श्रेष्ठ सब एक वर्ण हो, सारी सृष्टि एक वर्ण हो गई, इस करके नहीं चल रहे। बस थोड़ी जी वजाहत करांगे तो आप तो क्षमा मंगांगा। मनु महाराज मनु स्मृति एक महान ऋषि हुए ने, मनुख नू चार हिस्सों में वंडिया सी, जात पात करके नहीं, स्वभाव करके। वो स्वभाव अगे चल के लोगों ने जात पात बना लिया। जेड़ा मनुख सिर की वरतों बहुत करे, जबान दे अगों सिर रखे, पैरां ते हत्थां दे अगों सिर रखे, भाव जद हाथ चलन ते समझ नू अगे रखे, पैर चलन ते समझ नू अगे रखे, जबान चले ते समझ नू अगे रखे, खाण लगे पीण लगे ते समझ नू अगे रखे, जो हर कर्म दे समझ नू अगे रखे। ए नहीं जबान नू अगे कीता बोल गए ते समझ तो बाद दे कम लिया ते पश्चाताप पे की आग गए नहीं आखना सी, किड़े पासे चले गए नहीं जाना सी, की कर बैठे नहीं करना सी। इस पश्चाताप दा मतलब है हत्था ने कीता पर हत्था नाल समझ नहीं सी, पैर चले ने पर पैरां नाल समझ नहीं सी, जबान बोलीए पर जबान दे अगों समझ नहीं सी, सिर नहीं सी। हर कर्म नाल सिर नू जो जोड़े प्रभु चिंतन करना है, प्रभु का नाम लेना है, बंदगी करनी है, सिर अगर जो हर कर्म के सिर अगे करे, सिर मोर ब्राह्मण श्रेष्ठ, ये सब तो उच्चा है, क्योंकि शरीर विच उंज भी प्रभु ने सिर उच्चा बनाया। तो जिहड़ा हर कर्म के सिर नूं ही अगे रखता, समझ नूं अगे रखता, समझ इत्थे। अक्सर कई मनुख हत्थां नाल कुछ करन तो बाद पछताते ने, नहीं करना चाहिए, चल के पछताते ने, इत्थे नहीं आना चाहिए, बोल के पछताते ने, नहीं बोलना चाहिए। खान पीण ने तरह तरह के भयंकर रोग पैदा किए, नहीं खाना चाहिए। जो खान लगया, पीण लगया, सौन लगया, जागन लगया, करन लगया, चलन लगया, बोलन लगया, सुनन लगया, वेखन लगया, हर इंद्रिय दे अगों समझ नूं रखदा है ब्राह्मण। और किस नूं ब्राह्मण कहिंदे? ब्राह्मण कोई जात नहीं है, ब्राह्मण दे घर जन्म लेके कोई ब्राह्मण नहीं। दूजा भी शब्द बर्दाश्त कर लेना, सिख दे घर जन्म लेके कोई सिख नहीं, गुरु दे घर जन्म लेके सिख सिख होंगे। सतगुर के जन्म गवन मिटाया, गुरु की सिखिया जिसने धारण कर लिया उसका गुरु दे घर मानसिक तौर पर जन्म हो गया सिख। मां बाप पुत नूं जन्म देंदे ने, सिख नूं जन्म नहीं, सिख नूं जन्म गुरु देंदे। मां बाप सुत नूं जन्म देंदे ने, गुरु संत नूं जन्म देंदे। मां बाप पुत नूं जन्म देंदे ने, गुरु सिख नूं जन्म देंदे। मां बाप दे खून बिंद तों पुत दा जन्म होया, गुरु दी विचार तों सिख दा जन्म होया। सिखी सिखिया गुरु विचार, जो विचार नूं समझना। खाण लग्या, पीण लग्या, बोलण लग्या, चलण लग्या, उठण लग्या, बैठण लग्या, बोलण लग्या, वेखण लग्या, अगे रखदा है, समझना। सिरमौर ब्राह्मण, ब्राह्मण नाल धर्म चलदा है, क्योंकि सिर नूं जो अगे रखदा है, हर कम जो समझ नाल करदा, उहदे नाल धर्म चलदा है। खत्री जो अपने हत्थां नूं मजबूत करना चाहता है, ताकतवर करना चाहता है, ताकि किसी कमजोर का सहारा बन सका। सूर वीर किस नूं कहिंदे ने? सूरा सो पहचानिए जो लड़े दीन के। दीन दे इत्थे अर्थ, ए दीन शब्द संस्कृत दा, इहदे अर्थ ने निमाणा, निताणा, लागर, कमजोर, जो कमजोर दी खातर लड़े, जो कमजोर दी बांह पकड़ ले। दीन शब्द उर्दू फारसी अरबी का होवे ते अर्थ बन दें धर्म, ये दीन शब्द अरबी फारसी का नहीं है। कर्म शब्द संस्कृत का होवे ते इहदे अर्थ बनते ने कम, पर कर्म शब्द उर्दू फारसी का होवे ते इहदे अर्थ बन जाते ने बख्शिश, इसे खुदा का कर्म हो गए। भाषा का ज्ञान ना होवे ते कई दफा अर्थां का अर्थ हो जाए। सूरा सो पहचानिए जो लड़े दीन के, जो लड़ मरे गरीब की खातर, कमजोर की खातर, जो हर जगह कमजोर का पक्ष लवे। कौन कमजोर का पक्ष लैंदा? नहीं लैंदा। ब्राह्मण कमजोर सी, सारे हिंदुस्तान विच ब्राह्मण का पक्ष पूरन वास्ते केवल गुरु तेग बहादुर साहब जी अगे आए और ऐलानिया कह दिता, मैं इन्हां कमजोरां दी बांह पकड़ ली है। और कह दिता, बां जिना दी पकड़िए सिर दीजे बां ना छोड़िए। मैं सिर दे देंगा, बां नहीं छोड़ांगा। और वाकई सिर दे के बांवां इतनियां मजबूत कर दितियां, इतनियां ताकतवर कर दितियां, अज देश देख अगर गीता रामायण टल देवी देवत्यां दे मंदर और मंदरां दे गुंबद और भारतीय धार्मिक ग्रंथ बचे पए ने, सिर्फ गुरु तेग बहादुर साहब की शहादत दा करके, सिर्फ उन्हां दी शहादत दा करके। खत्री जो हर जगह कमजोर का पक्ष लवे, खत्री नाल धर्म चलदा है। ਸ਼ੂਦਰ ਜੋ ਸੇਵਾ ਕਰਨ ਵਿੱਚ ਹੀ ਰਸ ਰੱਖਦਾ, ਤੱਪੜ ਜਾਲਣਾ, ਲੰਗਰ ਬਣਾਉਣਾ, ਲੰਗਰ ਵੰਡਣਾ, ਜੋੜੇ ਜਾਲਣਾ, ਝਾੜੂ ਫੇਰਨਾ, ਪਾਣੀ ਢਾਉਣਾ, ਵਜ਼ਨੀ ਕੰਮ ਕਰਨ ਦੇ ਸ਼ੌਕ ਰੱਖਦਾ। 4 ਸਾਲ ਪਹਿਲੇ ਇਹ ਮਹਾਂਪੁਰਸ਼ ਪੰਜਾਬ ਚੋਂ ਇੱਕ ਸੱਜਣਾ ਨੇ ਮੇਰੇ ਕੋਲ ਆਪਣਾ ਸੇਵਾਦਾਰ ਭੇਜ ਦਿੱਤਾ ਤੇ ਕਹਿਣ ਲੱਗੇ, ਮਸਕੀਨ ਜੀ ਇਹਨੂੰ ਕਥਾ ਵਾਚਕ ਬਣਾ ਦਿਓ, ਸਾਡੇ ਡੇਰੇ 'ਚ ਕਥਾ ਕਰੇਗਾ। 4-5 ਸਾਲਾਂ ਤੋਂ ਸਾਡੇ ਕੋਲ ਹੈ, ਪਰ ਇਹ ਸੇਵਾ ਤੇ ਬੜੀ ਕਰਦਾ, ਬਹੁਤ ਕਰਦਾ, ਸਾਰਾ ਦਿਨ ਕਰਦਾ, ਥੱਕਦਾ ਨਹੀਂ, ਪਰ ਮੈਂ ਚਾਹੁੰਦਾ ਇਹ ਕਥਾ ਕਰੇ। ਆ ਗਿਆ ਮੇਰੇ ਕੋਲ, ਮੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਪਕੜਾ ਦਿੱਤੀ। ਮੈਂ ਕਿਹਾ ਪੜਿਆ ਕਰ, ਕੁਝ ਵਿਖੜੇ ਸ਼ਬਦਾਂ ਦੀ ਵਿਆਖਿਆ ਸੁਣ ਲਿਆ ਕਰ, 5-10 ਮਿੰਟ ਕਥਾ ਵਿੱਚ ਬੈਠਿਆ ਕਰ, ਨੋਟ ਲੈ ਲਿਆ ਕਰ, ਕੁਛ ਮੇਰੇ ਕੋਲ ਪੁੱਛ ਲਿਆ ਕਰ। ਮੈਂ ਕਿਹਾ ਮੇਰਾ ਢੰਗ ਹੈ। 3 ਦਿਨ ਬਾਅਦ ਮੈਨੂੰ ਕਹਿਣ ਲੱਗਾ, ਗੈਣੀ ਜੀ ਮੈਂ ਜਾਣਾ ਹੈ ਵਾਪਸ ਡੇਰੇ। ਮੈਂ ਕਿਹਾ ਕਿਉਂ? ਉਹ ਮਹਾਂਪੁਰਖਾਂ ਨੇ ਕਿਹਾ ਇਹਨੂੰ 2-3 ਸਾਲ ਰੱਖਣਾ, ਕਥਾ ਵਾਚਕ ਬਣਾਉਣਾ। ਕਹਿੰਦੇ ਪੋਥੀਆਂ 'ਚ ਸਿਰ ਖਪਾਈ ਸਾਡੇ ਕੋਲ ਨਹੀਂ ਆਉਂਦੀ, ਇਹ ਨਹੀਂ ਆਉਂਦੀ, ਇਹ ਸਿਰ ਖਪਾਈ ਨਹੀਂ ਆਉਂਦੀ। ਦੂਜਾ, ਤੁਸੀਂ ਜਿਹੜੀ ਕਥਾ ਕਰਦੇ ਹੋ ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿਹੜੀ ਭਾਸ਼ਾ 'ਚ ਬੋਲਦੇ ਹੋ, ਸਾਨੂੰ ਨਹੀਂ ਸਮਝ ਆਉਂਦੀ। ਤੀਜਾ, ਤੁਹਾਡੇ ਕੋਲ ਕੋਈ ਕੰਮ ਨਹੀਂ, ਕੋਈ ਕੱਪੜੇ ਧੋਣਾ, ਪਾਣੀ ਲਾਉਣਾ, ਝਾੜੂ ਬੁਹਾਰੀ, ਇਹ ਕੰਮ ਹੀ ਨਹੀਂ ਹੈ ਤੇ ਆਪਾਂ ਕਿਸ ਤਰ੍ਹਾਂ ਰਹੀਏ, ਕਿਉਂ ਰਹੀਏ ਤੁਹਾਡੇ ਕੋਲ? ਸੇਵਾ ਵਾਸਤੇ ਆਈ ਨਹੀਂ ਕੁਛ? ਮੈਨੂੰ ਆਖੇ, ਮਿੱਤਰਾ ਤੂੰ ਸ਼ੂਦਰ ਹੈ, ਤੇਰੇ ਨਾਲ ਧਰਮ ਚੱਲ ਸਕਦਾ, ਅਗਰ ਤੂੰ ਭਾਵਨਾ ਨਾਲ ਸੇਵਾ ਕਰੇ ਰੱਬ ਤੱਕ ਪਹੁੰਚ ਸਕਦਾ, ਪੜ੍ਹਨਾ ਲਿਖਣਾ ਛੱਡ ਦੇ, ਤੇਰੇ ਵੱਸ ਦੀ ਗੱਲ ਨਹੀਂ ਹੈ, ਤੂੰ ਸ਼ੂਦਰ ਹੈ। ਜੋ ਵਜ਼ਨੀ ਕੰਮ ਤੇ ਕਰ ਸਕਦਾ, ਭਾਰਾ ਕੰਮ ਤੇ ਕਰ ਸਕਦਾ, ਦਿਮਾਗੀ ਨਹੀਂ, ਬਾਰੀਕ ਨਹੀਂ, ਉਹਨੂੰ ਕਹਿੰਦੇ ਨੇ ਸ਼ੂਦਰ। ਸ਼ੂਦਰ ਨਾਲ ਧਰਮ ਚੱਲਦਾ, ਖੱਤਰੀ ਨਾਲ ਧਰਮ ਚੱਲਦਾ। ਸਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਧਰਮ ਨਹੀਂ ਚੱਲ ਰਿਹਾ। ਕਿਆ ਸਾਰੇ ਬ੍ਰਾਹਮਣ ਹੋ ਗਏ ਨੇ? ਨਹੀਂ, ਬ੍ਰਾਹਮਣ ਨਾਲ ਤੇ ਧਰਮ ਚੱਲਦਾ, ਬ੍ਰਾਹਮਣ ਹੈ ਨਹੀਂ। ਕਿਆ ਸਾਰੇ ਖੱਤਰੀ ਹੋ ਗਏ ਨੇ? ਕਤਾ ਹੀ ਨਹੀਂ, ਖੱਤਰੀ ਨਾਲ ਤੇ ਧਰਮ ਚੱਲਦਾ। ਕਿਆ ਸਾਰੇ ਸ਼ੂਦਰ ਹੋ ਗਏ ਨੇ? ਬਿਲਕੁਲ ਨਹੀਂ, ਸ਼ੂਦਰ ਨਾਲ ਤੇ ਧਰਮ ਚੱਲਦਾ। ਫਿਰ ਕਿਹੜਾ ਵਰਨ ਰਹਿ ਗਿਆ ਜਿਹਦੇ ਨਾਲ ਧਰਮ ਨਹੀਂ ਚੱਲਦਾ? ਸ੍ਰਿਸ਼ਟ ਸਭ ਇੱਕ ਵਰਨ ਹੋਈ, ਵੈਸ਼ ਨਾਲ ਧਰਮ ਨਹੀਂ ਚੱਲਦਾ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਵੈਸ਼ ਨਾਲ ਧਰਮ ਨਹੀਂ ਚੱਲਦਾ। ਕਿਹਨੂੰ ਵੈਸ਼ ਆਖੋਗੇ? ਮਾੜੀ ਮੋਟੀ ਦੁਕਾਨ ਖੋਲ ਕੇ, ਸਟੋਰ ਖੋਲ ਕੇ ਜੋ ਚਲਾ ਰਿਹਾ, ਨਹੀਂ, ਇਹ ਤੇ ਧੰਦਾ, ਇਹ ਤੇ ਕਿਰਤ ਹੈ। ਵੈਸ਼ ਜੋ ਧਨ ਦੀ ਖਾਤਰ ਆਪਣਾ ਇਮਾਨ ਵੇਚ ਦੇਵੇ, ਧਰਮ ਵੇਚ ਦੇਵੇ, ਇੱਜ਼ਤ ਵੇਚ ਦੇਵੇ, ਅਣਖ ਵੇਚ ਦੇਵੇ, ਕੌਮ ਵੇਚ ਦੇਵੇ, ਮੌਕਾ ਲੱਗੇ ਦੇਸ਼ ਵੇਚ ਦੇਵੇ, ਅਸਮਤ ਵੇਚ ਦੇਵੇ, ਸਿਰਫ ਧਨ ਮਿਲਣਾ ਚਾਹੀਦਾ। ਕੌਮ ਕੀ ਆਉਂਦੀ ਹੈ? ਵੇਚੀ ਜਾ ਸਕਦੀ ਹੈ। ਦੇਸ਼ ਕੀ ਹੈ? ਵੇਚਿਆ ਜਾ ਸਕਦਾ। ਇਮਾਨ ਕੀ ਹੈ? ਵੇਚਿਆ ਜਾ ਸਕਦਾ। ਅਣਖ ਕੀ ਹੈ? ਵੇਚੀ ਜਾ ਸਕਦੀ ਹੈ। ਇੱਜ਼ਤ ਕੀ ਹੈ? ਵੇਚੀ ਜਾ ਸਕਦੀ ਹੈ। ਅਸਮਤ ਕੀ ਹੈ? ਵੇਚੀ ਜਾ ਸਕਦੀ ਹੈ। ਕਲਾ ਵੇਚੀ ਜਾ ਸਕਦੀ ਹੈ। ਗਿਆਨ ਵੇਚਿਆ ਜਾ ਸਕਦਾ। ਕਥਾ ਵੇਚੀ ਜਾ ਸਕਦੀ ਹੈ। ਕੀਰਤਨ ਵੇਚਿਆ ਜਾ ਸਕਦਾ। ਪਾਠ ਵੇਚਿਆ ਜਾ ਸਕਦਾ। ਨਜ਼ਰਾਨਾ ਲੈਣਾ ਹੋਰ ਗੱਲ ਹੈ, ਕੀਰਤਨ ਵੇਚਣਾ ਹੋਰ ਗੱਲ ਹੈ, ਮੁੱਲ ਚੁਕਾਉਣਾ ਹੋਰ ਗੱਲ ਹੈ। ਸਭ ਵੈਸ਼ ਹੋ ਗਏ, ਸਭ ਵੈਸ਼ ਹੋ ਗਏ, ਕੋਈ ਬ੍ਰਾਹਮਣ ਨਹੀਂ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਨ ਚਾਹੀਦਾ ਵੇਚਣ ਨੂੰ ਤਿਆਰ, ਇਮਾਨ ਵੀ ਵੇਚਣ ਨੂੰ ਤਿਆਰ ਹਾਂ, ਧਰਮ ਵੀ ਵੇਚਣ ਨੂੰ ਤਿਆਰ ਹਾਂ, ਕੌਮ ਵੀ ਵੇਚਣ ਨੂੰ ਤਿਆਰ ਹਾਂ, ਪਾਠ ਵੀ ਵੇਚਣ ਨੂੰ ਤਿਆਰ ਹਾਂ, ਸੇਵਾ ਵੀ ਵੇਚਣ ਨੂੰ ਤਿਆਰ ਹਾਂ। ਕੋਈ ਗੁਰਦੁਆਰੇ ਦੀ ਸੇਵਾ ਕਰਦਾ ਗੁਰੂ ਵਾਸਤੇ ਜ਼ਿੰਦਗੀ ਭਰਦਾ, ਮੇਰਾ ਅਨੁਭਵ ਹੈ ਪਾਰਲੀਮੈਂਟ ਤੱਕ ਪਹੁੰਚਣ ਵਾਸਤੇ ਬਥੇਰੇ ਕਰਦੇ ਨੇ। ਕਿਵੇਂ ਐਮਐਲਏ ਬਣੀਏ, ਕਿਵੇਂ ਐਮਪੀ ਬਣੀਏ, ਕਿਵੇਂ ਮਿਨਿਸਟਰ ਬਣੀਏ, ਗੁਰਦੁਆਰੇ ਦੀਆਂ ਪੌੜੀਆਂ ਤੇ ਚੜ੍ਹਦੇ ਨੇ। ਮੈਂ ਇਸੇ ਵਾਸਤੇ ਉਹ ਕਿਤਾਬ ਲਿਖੀ ਤੇ ਸਰਦਾਰ ਖਜਿੰਦਰ ਸੰਗੋਣਾ ਕਾਬਲੀ ਸੰਗਤ ਨੇ ਉਹਨੂੰ ਛਾਪਿਆ। ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ। ਮੈਨੂੰ ਖਜਿੰਦਰ ਸਿੰਘ ਕਹਿੰਦੇ ਸਨ ਵੀ ਤੁਸੀਂ ਆਪ ਇਹ ਕੰਮ ਆਰੰਭ ਕਰੋ। ਮੈਂ ਕਿਹਾ ਲੋਹਾਰ ਸ਼ਸਤਰ ਤੇ ਬਣਾਉਂਦਾ, ਮੈਦਾਨ ਏ ਜੰਗ ਚ ਆਪ ਨਹੀਂ ਲੜਦਾ ਹੁੰਦਾ, ਫਿਰ ਸ਼ਸਤਰ ਕਿਵੇਂ ਬਣਾਵੇਗਾ। ਤੇ ਮੈਂ ਕਿਹਾ ਜੇ ਮੈਂ ਲੜਨ ਲਈ ਆਇਆ ਤਾਂ ਫਿਰ ਇੱਕੋ ਹੀ ਦਫ਼ਾ ਲੜ ਸਕਾਂਗਾ, ਕਿਸੇ ਨੇ ਮੇਰੇ ਕੋਲ ਸੁਣਨਾ ਨਹੀਂ। ਫਿਰ ਮੈਂ ਪੰਜ ਦਸੀ ਚ ਇੱਕ ਕਥਾ ਪੜ੍ਹੀ ਸੀ। ਇੱਕ ਰਾਜੇ ਦੀ ਰਾਣੀ, ਉਹਨੇ ਮਹਿਲ ਦੇ ਸਾਰੇ ਦੜਪਨ ਸ਼ੀਸ਼ੇ ਤੋੜ ਦਿੱਤੇ, ਹਥੌੜਾ ਲੈ ਕੇ ਬੜੇ ਕੀਮਤੀ ਸ਼ੀਸ਼ੇ ਤੋੜ ਦਿੱਤੇ। ਕੋਲ ਹੀ ਨੌਕਰ ਖੜਾ ਸੀ, ਉਹ ਕਹਿਣ ਲੱਗਾ ਇੱਕ ਇੱਕ ਸ਼ੀਸ਼ਾ ਬੜਾ ਕੀਮਤੀ ਸੀ। ਰਾਜੇ ਨੇ ਬੜੇ ਸ਼ੌਕ ਨਾਲ ਲਗਵਾਏ ਸਨ, ਤੁਸੀਂ ਤੋੜ ਦਿੱਤੇ। ਕਹਿਣ ਲੱਗੀ ਹਰ ਸ਼ੀਸ਼ੇ ਚ ਮੈਂ ਕਰੂਪ ਦਿਖਾਈ ਦੇਣੀ, ਹਰ ਸ਼ੀਸ਼ੇ ਚ ਮੈਂ ਬਦਸੂਰਤ ਦਿਖਾਈ ਦੇਣੀ, ਇਹ ਸ਼ੀਸ਼ੇ ਨਹੀਂ ਚਾਹੀਦੇ। ਜੈਸਾ ਚਿਹਰਾ ਮੋਹਰਾ ਹੋਵੇ ਸ਼ੀਸ਼ੇ ਚ ਉਹੀ ਹੋਵੇ, ਸ਼ੀਸ਼ੇ ਦਾ ਤੇ ਕੋਈ ਕਸੂਰ ਨਹੀਂ, ਪਰ ਉਹ ਸਮਝ ਬੈਠੀ ਸ਼ੀਸ਼ੇ ਦਾ ਕਸੂਰ ਹੈ, ਇਸ ਦਰਪਣ ਦਾ ਕਸੂਰ ਹੈ। ਤੋੜਦੀ ਗਈ ਤੋੜਦੀ ਗਈ, ਨੌਕਰ ਨੂੰ ਪੈਸੇ ਦਿੱਤੇ, ਆਖਿਆ ਬਾਜ਼ਾਰੋਂ ਉਹ ਸ਼ੀਸ਼ਾ ਲੈ ਕੇ ਆ ਜਿਹਦੇ ਚ ਮੈਂ ਸੁੰਦਰ ਦਿਖਾਈ ਦੇਵਾਂ, ਖੂਬਸੂਰਤ ਦਿਖਾਈ ਦੇਵਾਂ। ਉਹ ਵਿਚਾਰਾ ਭਜਿਆ ਹੋਇਆ ਗਿਆ ਅਸਲੀਅਤ ਨੂੰ, ਤੇ ਉਹ ਵੀ ਜਾਣਦਾ ਸੀ, ਪਰ ਹੁਕਮ ਜੈਸਾ ਨੌਕਰ ਬੜਾ ਸੋਹਣਾ ਸ਼ੀਸ਼ਾ ਖਰੀਦ ਕੇ ਲਿਆਇਆ, ਕੀਮਤੀ ਸ਼ੀਸ਼ਾ ਖਰੀਦ ਕੇ ਲਿਆਇਆ, ਆਕੇ ਟੇਕ ਕੇ ਰੱਖਿਆ। ਰਾਣੀ ਨੇ ਜੈਸੇ ਉਹਦੇ ਚ ਆਪਣਾ ਮੁਖੜਾ ਦੇਖਿਆ, ਪੱਥਰ ਮਾਰ ਕੇ ਉਹਨੂੰ ਵੀ ਤੋੜ ਦਿੱਤਾ। ਨੌਕਰ ਨੂੰ ਗਾਲਾਂ ਕੱਢੀਆਂ, ਤੈਨੂੰ ਵੀ ਸ਼ੀਸ਼ਾ ਖਰੀਦਣ ਦੀ ਜਾਂਚ ਕਰੋ, ਤੂੰ ਵੀ ਉਹ ਸ਼ੀਸ਼ਾ ਖਰੀਦ ਕੇ ਲਿਆਇਆ ਜਿਹਦੇ ਚ ਮੈਂ ਕਰੂਪ ਦਿਖਾਈ ਦੇਂਦੀ, ਜਾਂ ਹੋਰ ਸ਼ੀਸ਼ਾ ਲੈ ਕੇ ਆ, ਪੈਸੇ ਦਿੱਤੇ। ਹੁਣ ਇਹ ਪੰਜ ਦਸੀ ਦੀ ਕਥਾ ਹੈ। ਪੰਜ ਦਫ਼ਾ ਨੌਕਰ ਸ਼ੀਸ਼ਾ ਲੈ ਕੇ ਆਇਆ, ਪੰਜੇ ਹੀ ਦਫ਼ਾ ਰਾਣੀ ਨੇ ਤੋੜਿਆ, ਮੈਂ ਕਰੂਪ ਦਿਖਾਈ ਦੇ, ਤੂੰ ਕੈਸਾ ਸ਼ੀਸ਼ਾ ਲਿਆਂਦਿਆ। ਪੰਜਵਾਂ ਸ਼ੀਸ਼ਾ ਤੋੜਨ ਦੇ ਨਾਲ ਪੈਸੇ ਦੇ ਕੇ ਆਖਿਆ, ਹੁਣ ਜਿਹੜਾ ਤੂੰ ਸ਼ੀਸ਼ਾ ਲਿਆਂਦਾ ਤੇ ਉਹਦੇ ਵਿੱਚ ਮੈਂ ਕਿਤੇ ਕਰੂਪ ਦਿਖਾਈ ਦਿੱਤੀ, ਸ਼ੀਸ਼ੇ ਦੇ ਨਾਲ ਤੈਨੂੰ ਵੀ ਤੋੜ ਦਿਆਂਗਾ, ਤੇਰੇ ਵੀ ਟੁਕੜੇ ਕਰ ਦੇ, ਤੈਨੂੰ ਇਤਨੀ ਅਕਲ ਨਹੀਂ। ਉਹ ਸ਼ੀਸ਼ਾ ਲੈ ਕੇ ਆ ਜਿਸ ਵਿੱਚ ਮੈਂ ਖੂਬਸੂਰਤ ਦਿਖਾਈ ਦੇ। ਕੰਬਦਾ ਹੋਇਆ ਨੌਕਰ ਬਾਹਰ ਗਿਆ, ਉਹਨੇ ਦੇਖਿਆ ਹੁਣ ਤੇ ਟੁਕੜੇ ਹੀ ਹੋਣਗੇ, ਆਪਣੇ ਵੀ ਹੋਣਗੇ, ਸਾਡੀ ਵੀ ਖੈਰ ਕੋਈ। ਉਹਦੇ ਚਿਹਰੇ ਦੀ ਹਾਲਤ, ਉਹਦੇ ਕੰਬਦੇ ਹੱਥਾਂ ਨੂੰ ਵੇਖ ਕੇ ਰਸਤੇ ਚ ਇੱਕ ਸਨ ਸਾਈ ਲੋਕ ਫਕੀਰ ਮਿਲ ਗਏ। ਉਹਨਾਂ ਆਖਿਆ ਪੁਰਖਾ ਗੱਲ ਕੀ ਹੈ, ਇੰਨਾ ਘਬਰਾਇਆ, ਇਤਨਾ ਬੇਚੈਨ, ਇਤਨਾ ਪਰੇਸ਼ਾਨ, ਇਤਨਾ ਘਬਰਾਇਆ, ਇਤਨਾ ਡਰਿਆ ਹੋਇਆ। ਸਾਰੀ ਵਿਥਿਆ ਸੁਣਾ ਦਿੱਤੀ, ਸਾਰੀ ਵਿਥਿਆ ਸੁਣਾ ਦਿੱਤੀ। ਫਕੀਰ ਕਹਿਣ ਲੱਗਾ ਇੰਜ ਕਰ, ਤੂੰ ਸ਼ੀਸ਼ਾ ਲੈਣ ਨਾ ਜਾ, ਅਸੀਂ ਖੁਦ ਹੀ ਸ਼ੀਸ਼ੇ ਆਉਂਦੇ ਹਾਂ, ਸਾਨੂੰ ਲੈ ਜਾ, ਅਸੀਂ ਤੇਰੇ ਨਾਲ ਚੱਲਦੇ ਹਾਂ, ਤੇਰਾ ਮਸਲਾ ਹੱਲ ਕਰਾਂਗੇ। ਵਾਕਈ ਫਕੀਰ ਸ਼ੀਸ਼ਾ ਹੁੰਦੇ ਨੇ,
سارے اوتار شیشہ ہوندے نے، قوماں دا، لوگاں دا، منکھاں دا، سماج دا، جیسا چہرہ ہوندا انہاں دے سامنے رکھدے نے، تو سماج تتی توی تے بٹھا دیندا ہے، سولی تے لٹکا دیندا ہے، شیشے توڑدا ہے، پتہ نہیں سماج نے کتنے شیشے توڑے نے۔ ہر اوتار سنت شیشہ ہوندا، سماج دی روپ ریکھا کروپتا اس دے سامنے رکھ دیندا ہے، راجنیتی دی کروپتا او دا روپ اس دے سامنے رکھ دیندا ہے، کاروبار دی کروپتا او دے سامنے رکھ دیندا ہے۔ کوئی اپنے آپ نو کروپ نہیں دیکھنا چاہتا، کوئی بھی نہیں دیکھنا چاہتا، تو پھر کی کریے؟ توڑو شیشے، توڑو شیشے۔ شیشہ نازک بڑا ہوں، شیشہ کومل بڑا ہوں، اور یقین جانو پتھر ٹھوس بڑا ہوں، سخت بڑا ہوں۔ دیر نہیں لگتی شیشے نو ٹوٹدیا، جس دے کوئی خوبی ہے نازک ہو گئے گا۔ زندگی نازک ہوندی ہے، یہ بھی میں عرض کر، جتنا زیادہ جیون ہوے گا نازک ہوے گا۔ کچھ عرصہ ہوا ایک سجن نے ایسی ترک کی تھی، بھئی 90 سال تک اورنگزیب زندہ رہا ہے، تخت پہ ہی مرے ہے، راج کردہ ہی مرے ہے، تو 42 سال وچ رخصت ہو گئے گرو گوبند سنگھ جی مہاراج، اینی چھوٹی آئی او ظالم 90 سال تک زندہ رہے اور 90 سال تک ظلم کرتا رہے، اے 42 سال وچ رخصت ہو گئے، اندروں اس دے شک سے اے رب روب کچھ بھی نہیں ہے، اس بنا تے میرے نال گل کر رہا ہے۔ او مہان ظالم 90 سال تک زندہ رہے اور او مہان دیالو پرپکاری صرف 42 سال وچ رخصت ہو گئے۔ میں انہوں آخیا مترا اس ڈنگ نال بھی سوچ، کنڈے دی عمر بہت زیادہ ہوندی ہے، پھل دی عمر تے 2-3 دن دی ہوندی ہے، پھل دی عمر لمبی نہیں ہوندی، کنڈے دی لمبی، کنڈا ٹھوس ہے، سخت ہے۔ 90 سال کنڈے دی طرح جیونا تے چبھدے رہنا، سماج نو دنیا نو بہتر ہے 2 دن پھل دی زندگی جیونا، کچھ خوشبو تے ونڈی، کچھ معطر تے کیتا، کچھ سوپن تے ونڈیا، کچھ کھیڑا تے کھلے رہا، کی 90 سال تک چبھدے ہی رہے، خراشاں پہنچاندے ہی رہے۔ جتھے جتنا زیادہ جیون ہوے گا نازک ہوے گا، جتھے جیون ہی نہیں انہوں کوئی خطرہ بھی نہیں، جیون نو ہی خطرہ ہوندا ہے۔ دیکھو جیوندے جاگدے منکھ نو خطرہ ہے، قبراں نو کی خطرہ ہے؟ قبراں وچ پئے مدریاں نو خطرہ ہے، جے انہوں آکھو ایٹم بم گرن والا ہے، کہ جڑے قبراں وچ پئے نے مردے انہوں نو آکھو ایٹم بم گرن والا ہے، انہوں کی خطرہ ہے؟ جیوندے جاگدے منکھ نو خطرہ ہے، مردے نو کی خطرہ ہے؟ بیماریاں دا خطرہ جیوندے جاگدے منکھ نو ہے۔ ایک مردہ پیا انہوں آخ بیماری دی وبا چلی ہوئی ہے، نزلہ پھیلے ہوا ہے، پلو بڑا پھیلے ہوا ہے، کدھر تینوں نہ لگ جائے، کی لگ جائے گا مردے؟ مردہ خطرے چ نہیں آؤں گا، مردہ قوما خطرے چ نہیں آؤں گیا، مردہ دیش خطرے چ نہیں آؤں گا۔ شیشہ نازک ہے، پتہ نہیں کتنے پتھروں نے، کتنے کٹھور دلوں نے اس طرح دے شیشے توڑے نے، توڑ دیتا منصور نو، سکرات نو، عیسیٰ نو سولی تے چڑھ دیتا، چاندنی چونک دے ایک مہان درپن نو توڑ دیتا، دھن گرو تیغ بہادر سے گرو ارجن دیو لاہور دے شاہ، بوتنا بے تالا کہہ دیتا گرو نانک نو، اور جیل وچ پایا بابر نے، حد ہو گئی۔ قصور بس منک دی کروپتا سامنے رکھ دیتی، بابر تو بابر نہیں جابر ہے، ملک بھاگو تو دانی نہیں کسائی ہے، ਹੁਣ ਇਸ ਤਰ੍ਹਾਂ ਅਗਲੇ ਦਾ ਚਿਹਰਾ ਰੱਖੋ ਵੀ ਤੂੰ ਤੇ ਅਗਲਾ ਤੇ ਸ਼ੀਸ਼ਾ ਤੋੜੇ ਸਾਨੂੰ ਕਰੂਪ ਕਿਉਂ ਦਿਖਾਉਂਦਾ ਤਨ ਕਰੂਪ ਦਿਖਾਈ ਦੇਵੇ ਸ਼ੀਸ਼ੇ ਦੇ ਮਨੁੱਖ ਸਮਝ ਤੋਂ ਕੰਮ ਲੈ ਲੈਂਦਾ ਸ਼ੀਸ਼ਾ ਨਾ ਤੋੜੀਏ ਸ਼ਾਇਦ ਅਸੀਂ ਇਸ ਤਰ੍ਹਾਂ ਹੀ ਹਾਂ ਪਰ ਮਨ ਦੀ ਕਰੂਪਤਾ ਕੋਈ ਸਾਹਮਣੇ ਰੱਖ ਦੇ ਐਸੇ ਦਰਪਣ ਤੋੜੇ ਜਾਂਦੇ ਐਸੇ ਦਰਪਣ ਕਾਬਲੇ ਕਬੂਲ ਨਹੀਂ ਆਉਂਦੇ ਹਰ ਮਹਾਂਪੁਰਸ਼ ਦਰਪਣ ਹੁੰਦਾ ਹਰ ਅਵਤਾਰੀ ਪੁਰਸ਼ ਦਰਪਣ ਹੁੰਦਾ ਸ਼ੀਸ਼ਾ ਹੁੰਦਾ ਮਨੁੱਖਤਾ ਦੀ ਤਸਵੀਰ ਸਾਹਮਣੇ ਰੱਖ ਦਿੰਦਾ ਉਹਦਾ ਚਿਹਰਾ ਉਹਨਾਂ ਦੇ ਸਾਹਮਣੇ ਰੱਖ ਲੈਂਦਾ ਤਾਂ ਫਿਰ ਕਬੂਲ ਨਹੀਂ ਆਉਂਦਾ ਕਬੀਰ ਵੀ ਜੇਲ੍ਹ ਵਿੱਚ ਨੇ ਕਬੀਰ ਤੇ ਚੋਰੀ ਦਾ ਇਲਜ਼ਾਮ ਲੱਗਿਆ ਯਾਰੀ ਦਾ ਇਲਜ਼ਾਮ ਲੱਗਿਆ ਘਰ ਵਿੱਚ ਮੋਹਰਾਂ ਦੀ ਥੈਲੀ ਸੁੱਟ ਦਿੱਤੀ ਚੋਰੀ ਦੇ ਇਲਜ਼ਾਮ ਵਿੱਚ ਪਕੜਵਾ ਲਿਆ ਤਰ੍ਹਾਂ ਤਰ੍ਹਾਂ ਦੇ ਲਾਛਨ ਤੇ ਰੋਜ਼ ਲਾਉਂਦੇ ਸਨ ਪਰ ਵੱਡਾ ਲਾਛਨ ਲਾਉਣਾ ਚੋਰ ਗਨਕਾਂ ਨੂੰ ਵੇਚ ਕੇ ਵੈਸ਼ਿਆਂ ਨੂੰ ਵੇਚ ਕੇ ਦੁਰਾਚਾਰੀ ਦਾ ਇਲਜ਼ਾਮ ਵੀ ਲਵਾ ਦਿੱਤਾ ਔਰ ਕਾਫਰ ਹੋਣ ਦਾ ਵੀ ਇਲਜ਼ਾਮ ਲਵਾ ਦਿੱਤਾ ਸਜ਼ਾਏ ਮੌਤ ਵੀ ਸੁਣਾ ਦਿੱਤੀ ਸਿਕੰਦਰ ਲੋਧੀ ਨੇ ਹਾਥੀ ਦੇ ਅੱਗੋਂ ਮਾਰਨ ਵਾਸਤੇ ਸੁੱਟਿਆ ਹਾਥੀ ਨੇ ਚੁੱਕ ਲਿਆ ਤੇ ਬਾਰ ਬਾਰ ਸਜਦਾ ਕੀਤਾ ਜ਼ਜ਼ੀਰਾਂ ਨਾਲ ਬੰਨ ਕੇ ਗੰਗਾ ਛੁੱਟ ਦਿੱਤਾ ਬਈ ਗੰਗਾ ਡੋਬ ਦੇਵੇਗੀ ਪਰ ਲਹਿਰਾਂ ਦੇ ਥਪੇੜਿਆਂ ਨਾਲ ਜ਼ਜ਼ੀਰਾਂ ਖੁੱਲ ਗਈਆਂ ਰਸੇ ਟੁੱਟ ਗਏ ਐਸਾ ਕਿਹੜਾ ਤਸੀਆ ਹੈ ਜੋ ਕਬੀਰ ਨੂੰ ਮਿਲਦਾ ਨਹੀਂ ਸਾਰਾ ਬਨਾਰਸ ਕਹਿੰਦਾ ਕਬੀਰ ਪਾਗਲ ਹੈ ਪਾਗਲ ਹੈ ਔਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਤੇ ਬੰਦਾ ਹੈ ਜਿਹੜਾ ਸਿਆਣਾ ਬਾਕੀ ਤੇ ਸਭ ਪਾਗਲਾਂ ਦੀ ਭੀੜ ਹੈ ਸਭ ਪਾਗਲਾਂ ਦੀ ਜ਼ਿੰਦਗੀ ਸਾਰੀ ਸੰਘਰਸ਼ ਚ ਕੱਢੀ ਜਦ ਬੁੱਢੇ ਹੋ ਗਏ ਨਾ ਤਾਂ ਕਬੀਰ ਕਹਿੰਦੇ ਨਾ ਆਪਾਂ ਬਨਾਰਸ ਛੱਡ ਦਈਏ ਮੌਲਵੀ ਤੰਗ ਕਰਦੇ ਨੇ ਬ੍ਰਾਹਮਣ ਤੰਗ ਕਰਦੇ ਨੇ ਭਾਵੇਂ ਮੈਂ ਕਹਿ ਦਿੱਤਾ ਹੈ ਹਮਰਾ ਝਗੜਾ ਰਹਾ ਨਾ ਕਹੋ ਪੰਡਤ ਮੂਲਾਂ ਛਾੜੇ ਦੋਵੇਂ ਛੱਡ ਪੰਡਤ ਮੂਲਾਂ ਜੋ ਲਿਖ ਦਈਆ ਛਾੜ ਚਲੇ ਹਮ ਕਿਛੂ ਨਾ ਲਈਆ ਮੈਂ ਪੰਡਤਾਂ ਦੇ ਲਿਖੇ ਹੋਏ ਗ੍ਰੰਥ ਮੈਂ ਮੌਲਵੀਆਂ ਦੀਆਂ ਲੇਖਣੀਆਂ ਛੋੜ ਦਿੱਤੀਆਂ ਕਿਉਂ ਨਾ ਹਮ ਹਿੰਦੂ ਨਾ ਮੁਸਲਮਾਨ ਅੱਲੇ ਰਾਮ ਕੇ ਪਿੰਡ ਪ੍ਰਾਨ ਕਬੀਰ ਦੇ ਬੋਲਨੇ ਇਹ ਪ੍ਰਾਣ ਰਾਮ ਦੇ ਨੇ ਇਹ ਸਰੀਰ ਅੱਲਾ ਦਾ ਹੈ ਅੱਲਾ ਕਹਿਣ ਵਿੱਚ ਮੈਨੂੰ ਸੰਕੋਚ ਨਹੀਂ ਰਾਮ ਨਾਮ ਜਪਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਹਿੰਦੂ ਨਹੀਂ ਮੁਸਲਿਮ ਨਹੀਂ ਸੰਘਰਸ਼ ਰਿਹਾ ਬੜਾ ਰੋਜ਼ ਰੋਜ਼ ਬਿਰਧ ਹੋ ਗਿਆ ਨਾ ਤਾਂ ਫੈਸਲਾ ਕੀਤਾ ਲੋਈ ਨੂੰ ਕਹਿਣ ਲੱਗੇ ਆਪਾਂ ਬਨਾਰਸ ਛੱਡ ਦੇਣੇ ਕਿੱਥੇ ਜਾਣਾ ਮਗਹਰ ਜਾਣਾ ਸ਼ਾਇਦ ਆਪ ਨੂੰ ਪਤਾ ਹੋਵੇ ਤੁਹਾਡੇ ਵਿੱਚੋਂ ਕੋਈ ਗਿਆ ਹੋਵੇ ਜ਼ਿਲ੍ਹਾ ਗੋਰਖਪੁਰ ਯੂਪੀ ਉਹਦੇ ਨੇੜੇ ਇੱਕ ਕਸਬਾ 15 ਮੀਲ ਦੀ ਦੂਰੀ ਮਗਹਰ ਉਹਦੇ ਬਾਰੇ ਇਹ ਗਾਥਾਵਾਂ ਸੁਣਾਈਆਂ ਜਾਂਦੀਆਂ ਨੇ ਬ੍ਰਾਹਮਣਾਂ ਦੁਆਰਾ ਕਿ ਗਣੇਸ਼ ਨੇ ਸਰਾਪ ਦਿੱਤਾ ਇੱਥੇ ਜਿਹੜਾ ਰਵੇਗਾ ਤੇ ਮਰ ਜਾਏਗਾ ਖੋਤੇ ਦੀ ਜੁਣ ਜਾਏਗਾ ਕਬੀਰ ਕਹਿੰਦੇ ਨੇ ਆਪਾਂ ਮਗਹਰ ਚੱਲਣਾ ਤਿਆਰੀ ਕਰਨ ਲਈ ਸਾਰਾ ਸਮਾਨ ਬੈਲ ਗੱਡੀ ਤੇ ਵੰਡ ਕੇ ਮਿੱਤਰਾਂ ਦੋਸਤਾਂ ਤੋਂ ਵਿਦਾਇਗੀ ਲਈ ਆਪਾਂ ਮਗਹਰ ਚੱਲੇ ਉਹ ਜਿਹੜੇ ਈਰਖਾਲੂ ਸਨ ਰੋਜ਼ ਲੜਦੇ ਸਨ ਇਲਜ਼ਾਮ ਲਾਉਂਦੇ ਸਨ ਚਾਹੁੰਦੇ ਸਨ ਕਿਸੇ ਤਰੀਕੇ ਨਾਲ ਇਹਦਾ ਖਾਤਮਾ ਕਰੀਏ ਉਹ ਹੁਣ ਜੋ ਕੁਝ ਕਹਿੰਦੇ ਨੇ ਕਬੀਰ ਆਪਣੇ ਬੋਲਾਂ ਦੇ ਰਾਹੀਂ ਸਾਡੇ ਸਾਹਮਣੇ ਰੱਖਦਾ ਹੈ ਸਗਲ ਜਨਮ ਸਿਵ ਪੁਰੀ ਬਿਤਾਇਆ ਮਰਤੀ ਬਾਰ ਮਗਹਰ ਉਠਦਾਇਆ ਕਾਸੀ ਮਗਹਰ ਸਮਵਿਚਾਰੀ ਹੋਛੀ ਭਗਤ ਕੈਸੇ ਉਤਰਸ ਪਾਰੀ ਇਹ ਬੜਾ ਹੋਛਾ ਭਗਤ ਹੈ ਕਿਸੇ ਕੰਮ ਦਾ ਨਹੀਂ ਇਹਨੇ ਕਾਸ਼ੀ ਤੇ ਮਗਹਰ ਨੂੰ ਇੱਕੋ ਹੀ ਸਮਝ ਲਿਆ ਸਾਰਾ ਜੀਵਨ ਤੇ ਕਾਸ਼ੀ ਚ ਬਤੀਤ ਕੀਤਾ ਤੇ ਮਰਨ ਲੱਗਿਆ ਜਾ ਰਿਹਾ ਹੈ ਮਗਹਰ ਦੇ ਉੱਥੇ ਮਰ ਕੇ ਲੋਕੀ ਖੋਤੇ ਬਣਦੇ ਕਾਸੀ ਮਗਹਰ ਸਮ ਵਿਚਾਰੀ ਓਛੀ ਭਗਤ कैसे उतरस पारी बनारस बिच रहा गालां कढ़दे रहे बेचारा बनारस छोड़ रहे हुण भी गालां कढ़दे ने ओ छत लोकी मरण वास्ते बनारस आउंदे ने ते इहदा मरण दा समा आया छोड़ रहे जा रहे अज भी मनोत कम से कम 300-350 दे करीब रोज मुर्दे मैन कणका घाट जलाए जाते दिन दिन इतने ही रात मैं उस ब्राह्मणा को पूछी सी एक दिन सारे दिन बैठे रहे से सारे साथियों नु लै गए मैं कहा देखो लखनऊ तो लाशा आउंदियां कानपुर तो आउंदियां दिल्ली तो जाउंदियां कलकत्ते तो मुर्दे आउंदे ने ख्याल है जेड़ा बनारस दे च मरेगा वो सीधा शिवां दी पुरी जाए बस मरना ही काफी है वो कुछ करन दी लोड़ नहीं मरना ही तो मुर्दियां दी भरमार रहन लाशां दियां गड्डियां आम चल दियां ने मुर्दियां नु टौंदियां ने बड़ी भीड़ रहती है एक घाट से मणि कणका घाट ब्राह्मण कहने लोकी मरण वास्ते इत्थे आउंदे ने ए बुढ़ा होया मरण लग्या मघर जा रहा जिथे मर के लोकी खोते बनते लोई भी कहन लगे हुण आखरी समय च की छोड़ना बनारस इत्थे ही रहो कबीर कहने ने कहत कबीर सुनोरी लोई भरम ना भूलो कोई क्या काशी क्या उखर मगर राम रिदे जो होई की काशी ते की मगर इरदे च राम होना चाहिए मगर दे जाके गुजरे शरीर का त्याग मगर दे चीता मैं जद गोरखपुर गया गल बहुत पुरानी है ते मैं क्या मगर भी वेखना मैं उतों के मुंतजमान नूं कहा मैं गड्डी का एक इंतजाम कर दो मैं मगर जाना मेरे बोल सुन के आस पाए कहिंदे ज्ञान जी उत्थे ते कोई भी नहीं जांदा मैं कह कबीर गया सी कि नहीं आपां उहदी समाध देखण जाणा उदों ते कोई 15-20 जुलाइयां दे उत्थे घर सन मुसलमानां दे हुण सुणिया चंगा तगड़ा कस्बा बण गया जद मैं पहुंचया तो मैं देख के हैरान होया एक पासे ब्राह्मण बैठा होया समाध ते ते मैनू कहण लगा सरदार जी ये संत कबीर की समाध है बड़े ज्ञाता थे बड़े उपनिषदों के पंडित थे समाधि लीन थे ब्रह्मलीन पुरुष है बड़िया बड़िया गल्लां कर उधर मजौर खिचे एक पासे मजौर बैठा है दूजे पासे कहने लगे ये सूफी संत थे वली अल्लाह थे वो बड़िया खूबियां बयान कर वो अपने कोल खिचे ब्राह्मण अपने कोल खिचे मेरे कोल भी नहीं रह गया मैं कह थातों तंग आके ते विचारा इत्थे आया सी तुसी इत्थे भी खेड़ा नहीं छड़िया उस इत्थे भी खेड़ा नहीं छड़िया इत्थे थातों तंग होके छोड़ के आया सी बनारस तुसी इत्थे भी बैठ गए उहदी समाध ते भी बैठ गए जदकि थानू मनदा ही नहीं हमरा झगड़ा रहा ना कहो पंडित मूला छाड़े दो पंडित मूला जो लिख दिया छाड़ चले हम किछो ना लिया खतरियां ता धर्म छोड़िया मने च बाखिया गई गुरु नानक देव जी महाराज कहते श्रेष्ठ सब एक वरन होई धर्म की गत रही मनुख नाल धर्म नहीं चल रहे बाकी सब कुछ चल रहे समाज चल रहा है मनुख नाल कारोबार धंधा चल रहा है मनुख नाल राजनीति चल रही है मनुख नाल धर्म नहीं चल रहा यदि चाल दस दें दी है धर्म है नहीं चल रहा यदि चाल दस दें दी है धंधा चल रहा राजनीति चल रही सब कुछ दिखाई दे जाता है और परिवार चल रहा समाज चल रहा धर्म नहीं चल रहा धर्म की गत रही क्यों सिष्ट सब एक वर्ण होई सारी सृष्टि एको वर्ण हो गई केड़ा वर्ण वैश मैं फिर अर्ज करा वैश किस नु कहंदे ने जिहदे सामने धन ही महान है बाकी कुछ भी नहीं ਉਹ ਧਨ ਦੀ ਖਾਤਰ ਧਰਮ ਵੇਚ ਸਕਦਾ ਹੈ, ਧਨ ਦੀ ਖਾਤਰ ਇਮਾਨ, ਅਣਖ, ਗੈਰਤ, ਕੌਮ, ਦੇਸ਼, ਇੱਜ਼ਤ, ਅਸਮਤ ਸਭ ਕੁਝ ਵੇਚ ਸਕਦਾ ਹੈ। ਵੈਸ਼ ਸ਼ਬਦ ਸੰਸਕ੍ਰਿਤ ਦਾ ਹੈ, ਇਹਦੇ ਮੁਕਾਬਲੇ ਤੇ ਇੱਕ ਹੋਰ ਸ਼ਬਦ ਹੈ ਪਰਸ਼ੀਅਨ ਦਾ ਵੈਸ਼ੀਆ, ਵੈਸ਼ੀਆ ਜੋ ਸਰੇ ਆਮ ਆਪਣੀ ਅਸਮਤ ਵੇਚੇ, ਆਪਣਾ ਜਿਸਮ ਵੇਚੇ, ਵੈਸ਼ੀਆ ਵੈਸ਼ੀਆ। ਪਰ ਜੋ ਸਿਰਫ ਇੱਜ਼ਤ ਹੀ ਨਹੀਂ, ਅਸਮਤ ਹੀ ਨਹੀਂ, ਦੇਸ਼ ਵੇਚੇ, ਕੌਮ ਵੇਚੇ, ਧਰਮ ਵੇਚੇ, ਇਮਾਨ ਵੇਚੇ, ਅਣਖ ਵੇਚੇ, ਇੱਜ਼ਤ ਵੇਚੇ, ਅਸਮਤ ਵੇਚੇ, ਵੈਸ਼ 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 ਨਾਲ ਧਰਮ ਨਹੀਂ ਚੱਲਦਾ, ਕਿਉਂਕਿ ਧਰਮ ਉਹਦੇ ਹੱਥ ਆਇਆ ਤਾਂ ਉਹਨੇ ਧਰਮ ਨੂੰ ਵੇਚ ਦੇਣਾ। ਮਿਰਜ਼ਾ ਗਾਲਬ ਕਹਿੰਦੇ ਨੇ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਉਹਦੇ ਰੱਬ ਨੂੰ ਵੀ ਵੇਚ ਦੇਣਗੇ ਜੇ ਉਹਨਾਂ ਦੇ ਹੱਥ ਕਿਧਰੇ ਰੱਬ ਆ ਗਿਆ। ਉਹਨਾਂ ਨੂੰ ਰੱਬ ਨਹੀਂ ਚਾਹੀਦਾ। ਲੋਕੀ ਬਾਹਰ ਜਾਂਦੇ ਨੇ, ਗੁਰੂ ਕੇ ਸਿੱਖ ਪਹਿਲੇ ਦਾੜੀ ਕੇਸ ਮਨਾਉਂਦੇ। ਧਨ ਹੀ ਮਹਾਨ ਹੈ, ਗੁਰੂ ਕੀ ਰਹਿਤ ਕੀ ਮੈਨੂੰ ਵੇਖਦੀ, ਕੁਛ ਵੀ ਨਹੀਂ। ਵੇਚਿਆ ਜਾ ਸਕਦਾ ਹੈ ਰਹਿਤ ਵੈਤ ਨੂੰ, ਵੇਚਿਆ ਜਾ ਸਕਦਾ ਹੈ ਧਰਮ ਨੂੰ, ਵੇਚਿਆ ਜਾ ਸਕਦਾ ਹੈ ਇਮਾਨ ਨੂੰ, ਕੌਮ ਨੂੰ। ਕਈ ਦੇਸ਼ ਵੇਚਣ ਵਾਸਤੇ ਦੇਸ਼ ਦੇ ਰਾਜ ਦੱਸ ਦਿੰਦੇ ਨੇ, ਸੀਕਰੇਟ ਦੱਸ ਦਿੰਦੇ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਵੈਸ਼ ਹੋ ਗਈ, ਸਾਰੀ ਸ੍ਰਿਸ਼ਟੀ ਲੋਕ ਪ੍ਰਧਾਨ ਹੋ ਗਏ, ਲੋਕ ਪ੍ਰਧਾਨ ਹੋ ਗਏ, ਸਾਰੀ ਸ੍ਰਿਸ਼ਟੀ ਵੈਸ਼ ਹੋ ਗਈ, ਸਾਰੇ ਯੂਰਪ ਦੇ ਚਰਚ ਉਜੜ ਗਏ ਨੇ, ਫਲਕ ਬਹੁਤ ਇਮਾਰਤਾਂ ਨੇ ਗੁਰਦੁਆਰਿਆਂ ਦੀਆਂ, ਯੂਪੀ ਵਿੱਚ, ਬਿਹਾਰ ਵਿੱਚ, ਬੰਗਾਲ ਵਿੱਚ, ਰਾਜਸਥਾਨ ਵਿੱਚ, ਮਹਾਰਾਸ਼ਟਰ ਵਿੱਚ। ਅੰਮ੍ਰਿਤ ਵੇਲੇ ਚਲੇ ਜਾਓ, ਚਾਰ ਬੰਦੇ ਕੋਈ ਨਹੀਂ ਬੈਠੇ, ਖਾਲੀ ਬੈਠੇ, ਬਿਲਕੁਲ ਖਾਲੀ ਗੁਰਦੁਆਰਾ, ਬੜੇ ਬੜੇ ਹਾਲ ਬਣਾ ਕੇ ਕੀ ਕਰੀਏ। ਇਹਨਾਂ 50 ਸਾਲਾਂ ਵਿੱਚ ਬੜੇ ਸੁੰਦਰ ਗੁਰਦੁਆਰੇ ਬਣੇ, ਪਹਿਲੇ ਨਹੀਂ ਸਨ, ਟੱਪਰੀਆਂ 'ਚ ਗੁਰਦੁਆਰੇ ਸਨ, ਛਪਰੀਆਂ 'ਚ ਗੁਰਦੁਆਰੇ ਸਨ, ਹੁਣ ਤੇ ਮਕਰਾਣੇ ਦਾ ਸਾਰਾ ਮਾਰਬਲ ਗੁਰਦੁਆਰਿਆਂ ਨੂੰ ਲੱਗ ਰਿਹਾ, ਖਾਣਾ ਦੀਆਂ ਖਾਣਾ ਖਰੀਦੀਆਂ ਗਈਆਂ। 50 ਸਾਲਾਂ ਵਿੱਚ ਜਿਤਨੇ ਸੁੰਦਰ ਗੁਰਦੁਆਰੇ ਬਣੇ ਨੇ ਪਹਿਲੇ ਨਹੀਂ ਸਨ। ਗੁਰਦੁਆਰਾ ਬਣਦਾ ਸੇਵਾ ਨਾਲ, ਦਾਨ ਨਾਲ, ਦਾਨ ਸੇਵਾ, ਸੇਵਾ ਨਾਲ ਸੁੰਦਰ ਸੁੰਦਰ ਗੁਰਦੁਆਰੇ ਬਣੇ। ਪਰ ਜਿਤਨੇ ਸੁੰਦਰ ਗੁਰਦੁਆਰੇ ਬਣੇ ਉਤਨੀ ਸਿੱਖੀ ਕਰੂਪ ਹੋ ਗਏ, ਉਤਨੀ ਸਿੱਖੀ ਪਤਤ ਹੋ ਗਈ। ਸਿੱਖ ਨੇ ਸੁੰਦਰ ਬਣਨਾ ਸੀ ਸਿਮਰਨ, ਗੁਰਦੁਆਰੇ ਸੁੰਦਰ ਬਣਨੇ ਸਨ ਸੇਵਾ ਨਾਲ, ਗੁਰਦੁਆਰੇ ਸੁੰਦਰ ਕਦਮ ਕਦਮ ਤੇ ਬਣਦੇ ਜਾ ਰਹੇ ਨੇ, ਘਰ ਘਰ ਦੇ ਸਿੱਖੀ ਕਰੂਪ ਹੁੰਦੀ ਜਾ ਰਹੀ। ਹਕੀਕਤ ਹਕੀਕਤ ਇੱਕ ਟੂਕ ਮਾਤਰ ਮੈਂ ਗੱਲ ਰੱਖੀ ਹੈ ਸਿਰਫ ਉਹਨਾਂ ਚੰਦ ਸੱਜਣਾਂ ਨੂੰ ਸੁਣਾਉਣ ਵਾਸਤੇ ਜਿਹੜੇ ਕਹਿੰਦੇ ਤੁਸੀਂ ਕਿਤਾਬ ਲਿਖੀ ਤੇ ਆਏ ਨਾ ਤੇ ਆਪ ਅੱਗੇ ਆਓ। ਮੈਂ ਕਿਹਾ ਮੈਂ 1% ਅੱਗੇ ਆਇਆ 2-4 ਜਗ੍ਹਾ ਤੇ ਮੇਰੇ ਨਾਲ ਜੋ ਵਾਪਰੀ ਹੈ ਮੈਂ ਜਾਣਦਾ, ਉਹ ਮੈਂ ਜਾਣਦਾ। ਤੇ ਮੈਂ ਕਿ ਥੋੜੀ ਬਹੁਤ ਜਿਹੜੀ ਕਥਾ ਦੀ ਸੇਵਾ ਚੱਲ ਜਾਏ ਫਿਰ ਇਹ ਵੀ ਨਹੀਂ ਚੱਲ, ਕਠਿਨ ਹੋ ਜਾਏਗਾ। ਕਾਰਨ ਮੈਂ ਫਿਰ ਅਰਜ਼ ਕਰਾਂ, ਉਸ ਤਰ੍ਹਾਂ ਦੀਆਂ ਰਾਣੀਆਂ ਦੇ ਨਾਲ ਸਾਰਾ ਸੰਸਾਰ ਭਰਿਆ ਪਿਆ, ਜਿਨ੍ਹਾਂ ਦਾ ਕੰਮ ਹੈ ਥੋੜਾ ਲਿਓ ਤੇ ਸ਼ੀਸ਼ੇ ਤੋੜੋ ਸ਼ੀਸ਼ੇ। ਸਾਡੀ ਕਰੂਪਤਾ ਕਿਉਂ ਬਿਆਨ ਕਰਦੇ, ਕਮਜ਼ੋਰੀਆਂ ਕਿਉਂ ਬਿਆਨ ਕਰਦੇ, ਐਸਾ ਕਿਉਂ ਕਹਿੰਦੇ ਨੇ, ਵੈਸਾ ਕਿਉਂ ਕਹਿੰਦੇ ਨੇ। ਹੈਰਾਨ ਹੋ ਜਾਂਦੇ ਆ ਉਹ ਮਨੁੱਖ ਵੀ ਆਪਣੇ ਉਪਨਾ ਉਪਮਾ ਚਾਹੁੰਦੇ ਨੇ, ਸ਼ਾਮ ਦੇ ਸਮੇਂ ਦੇ ਰਾਜ ਸਾਹਿਬ ਨੂੰ ਛੱਡ ਕੇ ਜਿਨ੍ਹਾਂ ਨੇ ਸਿੱਖੀ ਨੂੰ ਸ਼ਰਾਬ ਦੇ ਪਿਆਲੇ 'ਚ ਡੋਬੇ ਆਉਂਦਾ, ਉਹ ਵੀ ਉਪਮਾ ਚਾਹੁੰਦੇ ਨੇ, ਸਤਿਕਾਰ ਚਾਹੁੰਦੇ ਨੇ, ਸਰੋਪੇ ਚਾਹੁੰਦੇ ਨੇ, ਉਹ ਵੀ ਸਰੋਪੇ ਚਾਹੁੰਦੇ ਨੇ, ਉਹ ਵੀ ਸਤਿਕਾਰ ਚਾਹੁੰਦੇ ਨੇ, ਸਿੱਖੀ ਨੂੰ ਡੋਬਿਆ ਸ਼ਰਾਬ ਦੇ ਪਿਆਲੇ। ਹੁਣ ਕਿਤਨਾ ਸਰੂਪ ਇੱਕ ਰੂਪਤਾ ਜਗਤ ਦੇ ਸਾਹਮਣੇ ਜੋ ਫੈਲੀ ਹੈ ਸਿੱਖਾਂ 'ਚ, ਬਾਕੀਆਂ 'ਚ ਫੈਲੀ ਹੈ, ਮੈਂ ਸਿੱਖਾਂ ਦੀ ਗੱਲ ਕਰਨੀ ਸੀ। धन गुरु नानक देव जी महाराज दे इस बोल दे आसरे ते श्रेष्ठ सब एक वर्ण हो, सारी सृष्टि एक ही वर्ण हो गई। धर्म की गत रही, सब कुछ बेचना है, कीर्तन बेचना है, मूल मंगदे ने कीर्तनी। मैं बहुत के अपने साथियों नो मिल जाए तो ठीक है, नजरा ना रह सकते हैं। बेटा लैण का प्यार गुरुआ ने सानू दिता है, उन्होंने मर्यादा चलाई सी, मुल नहीं, मुल है। कीर्तन बिक रहा है, कथा बिक रही है, पाठ बिकता पे, और गुरुद्वारियां दे जो सेवा कर दें सेवा बेचते पे, उन्हें बदले कुछ चाहिए, मिनिस्ट्री चाहिए, एमपी बनना, एमएलए बनना, पंजाब तो चाहिए कुछ है। जिन्ना वड्डा गुरुद्वारा उतनी वड्डी सेवा नाल राजनीति चल रही है, धर्म नहीं चल रहा, धर्म नहीं चल रहा। श्रेष्ठ सब एक वर्ण होई, धर्म की गत रही। इन्ना पंजा सालां विच ईसाई मिश्रियां ने हिंदुस्तान विच गरीब मुल्कां विच 1.5 करोड़ तो भी ज्यादा ईसाई सजाए ने, 60 लाख हिंदुस्तान विच सजाए। 500 साल का साडा सुनहरी इतिहास गुरु की गोलकां गन की कमी ने, 1.5 करोड़ असी गिने जाने हैं सारी दुनिया, अद्धा पंजाब पतत हो गया। ये पता क्यों? शिष्ट सब एक वर्ण होई, धर्म की गत रही। धन गुरु नानक देव जी महाराज ने धर्म क्यों नहीं चल रहा, इस पंक्ति नु सामने रख के थोड़े सामने वजाहत की है। इस वास्ते जे समाज साडे नाल चल रहा है, कारोबार साडे नाल चल रहा है, राजनीति साडे नाल चल रही है, तो धर्म नु चलाना है। साडी चाल नु वेख के कोई कह देवे दे नाल गुरु चल रहे, इस दे नाल धर्म चल रहे, ये ते धार्मिक बंदा है। ऐसा ना हो कि असी पाठ भी करते पई हो ते अगला कहे मेरा ही कोरा राजनीतिक है, यदि पाठ देच भी राजनीति चलती, यदि सेवा देच भी राजनीति चलती, यदि लैक्चरां देच भी राजनीति चलती पई, यदि कथा कीर्तन देच भी धंधा चलता पे, कुछ भी नहीं, कुछ भी नहीं। फिर मैं पंक्तियां थानू सुना दें ताकि कंठ हुण मैं इत्थे समाप्ति करदा। खत्रियां ता धर्म छोड़िया मने च वाकिया गई, श्रेष्ठ सब एक वर्ण होई, धर्म की गत। साडे पैर चलन साडे नाल धर्म चलना चाहिए, धर्म की छाप साडी जिंदगी हर थां ते छोड़, हर जगह ते छोड़। इस तरह की हर सिख जिम्मेवारी महसूस करे, खास करके ओ जो गुरुद्वारे आंदे गुरबाणी सुनदे। निरा कर्म कांड ने, कर्म कांड शरीर नाश होया, कर्म नाश हो गया। मैं कल रात अर्ज की थी, उन्हों मन का हिस्सा बनाना है, और जे साडे नाल धर्म चले आया ऐसे सिखां दी ते फिर मंग कीती गई। असी अरदास दे शब्द ऐड कीते ने, सही संत गुरमुख प्यारे में जिन्ना मिलिया तेरा नाम चेतिया, हे गुरु उन्हां दा मिला माधु साधु जन दे मिला, जिन्हां दे मिलदिया तू चेतिया, तू चेतिया। हमरा धन माधो धर नहीं धर, एह धार सार धन कहिए, सिर मोर धन है परमात्मा जिस तो सारा धन आउंदा। पर समझ ना होण करके परमात्मा मनुख नाल नहीं चल, जलके चल रही परमात्मा पे है, पर मनुख दी तर्ज जिंदगी नाल नहीं चल रहा। समाज चल रहा है, राजनीति चल रही है, धंधा चल रहा है, धर्म नहीं चल रहा। बड़े बड़े मैं धार्मिक सम्मेलन देख के भी हैरान हो जाना, आखिर विच लोखा जोखा लाने ने खर्च कितना होया, बचिया कितना। ऐ सतगुरां दी हजूरी च इक मैं सच्चाई थानू प्रगट करा, 3 दिन समागम जद अलवर दे च आउंदा है ना, ते मैं मेशी कोल पुछ लैंदा वे देना कितने आंदा है, वो लखां दे बिल बाद मेरे सामने रख रहा, उन्हें भी दे गए ने, ओदे भी देने ने, ओदे भी देने ने, ਤੇ ਰਾਗੀ ਜਿੱਥੇ ਆ ਕੇ ਜਦ ਮੈਨੂੰ ਸੁਣਦਾ ਇੰਨੇ ਆ ਗਏ ਨੇ ਇੰਨੇ ਆ ਗਏ ਨੇ, ਮੈਂ ਕਿਹਾ ਅਰਦਾਸ ਕਰ ਗੁਰੂ ਦੇ ਅੱਗੋ, ਜੋ ਜੀ ਆਵੇ ਸੋ ਰਾਜੀ ਜਾਵੇ ਗੁਰੂ ਦਾ ਦਰ। ਇਸ ਦਰ ਤੋਂ ਵੀ ਕੋਈ ਨਿਰਾਸ਼ ਜਾਵੇ, ਗੁਰੂ ਦੇ ਦਰ ਆਇਆ, ਗੁਰੂ ਦੀ ਗੱਲ ਸੁਣਾਉਣ ਆਇਆ, ਰਾਜੀ ਜਾਵੇ, ਖੁਸ਼ ਜਾਵੇ। ਸਤਿਗੁਰ ਰਹਿਮਤ ਕਰੋ, ਤੁਹਾਡੇ ਤੇ ਬੜੀ ਬਰਕਤ ਹੈ। ਇਹ ਸਮਾਗਮ ਜੋ ਤੁਸੀਂ ਹੌਸਲਾ ਕਰਕੇ ਆਰੰਭ ਕੀਤਾ, ਬੜੀ ਮਸ਼ਹੂਰੀ ਹੈ, ਬੜੀ ਜੋ ਹੈ ਚਰਚਾ। ਤੁਹਾਨੂੰ ਲੰਬੀ ਸੋਚਣੀ, ਗਹਿਰੀ ਸੋਚਣੀ ਸਤਿਗੁਰੂ ਦੇਵੇ, ਔਰ ਇਤਨੀ ਗਹਿਰੀ ਸੋਚ ਦੇਵੇ ਤੁਸੀਂ ਜਿਸ ਪਾਸੇ ਜਾਓ ਧਰਮ ਦੀ ਮਹਿਕ ਵੰਡਦੇ ਜਾਓ, ਧਰਮ ਦੀ ਖੁਸ਼ਬੂ ਵੰਡਦੇ ਜਾਓ, ਗੁਰਮਤ ਦਾ ਚਾਨਣਾ ਵੰਡਦੇ ਜਾਓ, ਗੁਰੂ ਬਰਕਤਾਂ ਪਾਵੇ ਔਰ ਪ੍ਰਬੰਧਕਾਂ ਨੂੰ ਤੌਫੀਕ ਦੇਵੇ, ਸਮਰੱਥਾ ਦੇਵੇ, ਹੋਰ ਉਤਸ਼ਾਹ ਪੂਰਵਕ ਇਸ ਨੂੰ ਮਨਾ ਸਕਣ। ਬੁੱਲ ਚੁੱਕ ਦੀ ਸ਼ਮਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।